ਹੁੰਦੇ ਨੇ। ਬਾਹਰਲੇ ਸਰੀਰ ਨੂੰ ਦੇਖ ਕੇ ਜਿਹੜੀ ਆ ਨਾ ਅਕਲ ਭੁੱਲ ਗਈ, ਅਕਲ ਭੁੱਲ ਗਈ, ਇਹਦੇ ਵਿੱਚ ਹੀ ਇਸ ਮੈਲ ਚ ਭੁੱਲ ਗਈ, ਅਨਾਉ ਕਰਦੇ ਸਰੀਰ ਨੂੰ ਦੇਖ ਕੇ ਭੁੱਲ ਗਈ। ਕਾਮਣੀ, ਕਾਮਣੀ ਕੀ ਹੈ? ਜਿਹੜੀ ਕਾਮਨਾ ਕਰਦੀ ਹੈ, ਜਿਹਦੇ ਅੰਦਰ ਛਮਾ ਛਮਾ ਸਰੀਰ ਦੀਆਂ ਪੈਦਾ ਹੁੰਦੀਆਂ ਨੇ, ਹੋਰ ਕਾਹਦੀਆਂ ਹੁੰਦੀਆਂ ਨੇ? ਸਰੀਰ ਨੂੰ ਦੇਖ ਕੇ ਭੁੱਲੀ ਹੋਈ ਇਹਦੀ ਛਮਾ ਨੇ। ਹਾਂ, ਕਾਮਣੀ ਭੁੱਲੀ,
ਬਸ ਅਰੂਪ ਨਾ ਪਾਈ,
ਅਨੂਪ ਬਸ ਛੱਡਤੀ ਸਰੀਰ ਦਾ ਫਿਕਰ। ਜਿਹੜੀ ਇਹ ਅਨੂਪ ਬਸ ਸੀ ਉਹ ਤਾਂ ਛੱਡ ਦਿੱਤੀ, ਉਹ ਭੁੱਲ ਗਈ, ਉਹ ਨੀ ਪਾਉਣੀ, ਉਹ ਸੀ ਇਹ ਚ ਉਹ ਖੋਜਣੀ ਸੀ, ਬਸ ਸਰੀਰ ਦਾ ਇੰਨਾ ਹੀ ਮਤਲਬ ਸੀ। ਇਹ ਆਖਰੀ ਜੋਨ ਚ ਸਰੀਰ ਚ ਉਹ ਚੀਜ਼ ਦੇਖਣੀ ਸੀ ਜਿਹੜੀ ਅਨੂਪ ਬਸਤ ਉਹ ਦੇਖਣੀ ਸੀ, ਇਹ ਚੋਂ ਲੱਭਣੀ ਸੀ। ਜਿਹੜੀ ਮਰਦੀ ਉਹੀ ਮਰਦੀ ਉਹੀ ਅਮਰ ਹੈ, ਉਸੇ ਨੇ ਸਾਰੀਆਂ ਜੂਨਾਂ ਪੂਤੀਆਂ ਨੇ, ਉਹੀ ਸੱਚਖੰਡ ਤੋਂ ਹੋਇਆ ਇਹਦੀ, ਉਸੇ ਨੇ ਸੱਚਖੰਡ ਜਾਣ, ਬਸ ਉਸੇ ਦਾ ਇਲਾਜ ਕਰਨਾ, ਉਸੇ ਨੂੰ ਬਿਮਾਰੀਆਂ ਨੇ, ਉਸੇ ਚ ਔਗਣ ਨੇ, ਉਸੇ ਚ ਗੁਣ ਪੈਦਾ ਕਰਨੇ ਨੇ। ਗੁਣ ਤੰਦਰੁਸਤੀ ਹੈ, ਔਗਣ ਬਿਮਾਰੀਆਂ ਨੇ, ਔਗਣ ਬਿਮਾਰੀਆਂ ਨੇ, ਗੁਣ ਤੰਦਰੁਸਤੀ ਹੈ। ਉਸੇ ਦੀ ਤੰਦਰੁਸਤੀ ਵਾਸਤੇ ਸਭ ਕੁਛ ਹੈ।
ਕਹਿਤ ਕਬੀਰ ਨਵੇਂ ਘਰ ਮੂਸੇ ਦਸਵੇਂ ਤੱਤ ਸਮਾਈ,
ਨਵੇਂ ਘਰ ਮੂਸੇ ਜਿਹੜੇ ਨੌ ਘਰ ਨੇ ਨਾ, ਇਹ ਤਾਂ ਸਮਝ ਲਓ ਤੇਰੇ ਹੈ ਹੀ ਨੀ, ਇਹ ਤਾਂ ਨਾ ਅੱਜ ਤੇਰੇ ਨੇ ਨਾ ਕੱਲ ਤੇਰੇ ਨੇ, ਇਹ ਤਾਂ ਗਏ ਹੀ ਗਏ ਨੇ, ਤੂੰ ਕਹੀ ਜਾ ਮੇਰੇ ਨੇ, ਇਹ ਤਾਂ ਗਏ ਅੱਜ, ਤੂੰ ਸਮਝ ਲੈ ਮੇਰੇ ਹੈ ਹੀ ਨੀ, ਤੇਰੇ ਨੀ ਹਨ ਇਹ। ਦਸਵੇਂ ਤੱਤ ਸਮਾਈ, ਜੇ ਨਵਾਂ ਘਰ ਨੂੰ ਛੱਡ ਦੇਵੇ ਭਾਵੇਂ ਚਲੇ ਜਾਣ, ਪਰਵਾਹ ਨਾ ਕਰ ਇਹਨਾਂ ਦੀ, ਇਹਨਾਂ ਦਾ ਧਿਆਨ ਨਾ ਕਰ, ਸਰੀਰ ਜਾਣੋ ਹੀ ਜਾਣ, ਇਹ ਭਾਵੇਂ ਮੁੱਸੇ ਜਾਣ ਕੋਈ ਰੌਲਾ ਨੀ, ਇਹਨਾਂ ਦਾ ਧਿਆਨ ਛੱਡ ਦੇ ਤੂੰ। ਤੱਤ ਦਸਵੇਂ ਚ ਉੱਥੇ ਗੱਲ ਹੈ, ਉਹ ਤੱਤ ਨੂੰ ਨਾ ਛੱਡੀ, ਉਹ ਤੇਰੇ ਕੰਮ ਦੀ ਚੀਜ਼ ਹੈ, ਸਰੀਰ ਤੇਰੇ ਕੰਮ ਦੀ ਚੀਜ਼ ਹੈ ਨੀ, ਸਰੀਰ ਕਿਹੜਾ ਤੇਰੇ, ਉਹਦੇ ਨਾਲ ਜਾਣਾ ਤੈਂ, ਉਹ ਬਸ ਤੂੰ ਲੈਣ ਆਇਆ, ਉਹਦੀ ਜਾਣਕਾਰੀ ਲੈਣ ਆਇਆ। ਦਸਵੇਂ ਤੱਤ ਜੋ ਤੈਨੂੰ ਚੀਜ਼ ਚਾਹੀਦੀ ਉਹ ਦਸਵੇਂ ਚ ਪਈ ਹੈ, ਇਸ ਕਰਕੇ ਨਾਂ ਦਾ ਖਿਆਲ ਹੀ ਛੱਡ ਦੇ।
ਮਾਈ ਮੋਹੇ ਅਵਰ ਨਾ ਜਾਣਿਓ ਅਨਾਨਾ, ਸਿਖ ਸੰਕ ਆਦ ਜਾਸ ਗੁਣ ਗਾਵੇ ਤਾਸ ਬਸੇ ਮੇਰੇ ਪ੍ਰਾਣਾਨਾ, ਹਿਰਦੇ ਪ੍ਰਗਾਸ ਗਿਆਨ ਗੁਰ ਗੰਮਤ ਗਗਨ ਮੰਡਲ ਮੈਂ ਧਿਆਨਾਨਾ, ਵਿਖੇ ਰੋਗ ਭੈ ਬੰਧਨ ਭਾਗੇ ਮਨ ਨਿਜ ਘਰ ਸੁਖ ਜਾਨਾਨਾ, ਜਾਨਾਨਾ ਏਕ ਸਵਤ ਰਤ ਜਾਨ ਮਾਨ ਪ੍ਰਭ ਦੁਸਰ ਮਨੇ ਨਾ ਅਨਾਨਾ, ਚੰਦਨ ਵਾਸ ਭਏ ਮਨ ਵਾਸਨ ਤਿਆਗ ਘਟਿਓ ਅਭਿਮਾਨਾਨਾ, ਜੋ ਜਨ ਗਾਏ ਧਿਆਏ ਸ੍ਰਸ਼ਟ ਆਕਰ ਤਾਸ ਪ੍ਰਭੂ ਹੈ ਥਾਨਾਨਾ, ਜੈ ਤੈ ਬਟ ਭਾਗ ਬਸਿਓ ਮਨ ਜਾ ਕੇ ਕਰਮ ਪ੍ਰਧਾਨ ਮਥਾਨਾਨਾ, ਕਾਟ ਸ਼ਕਤੀ ਸਿਵ ਸਹਿਜ ਪ੍ਰਗਾਸਿਓ ਏਕੇ ਏਕ ਸਮਾਨਾਨਾ, ਕਹਿ ਕਬੀਰ ਗੁਰ ਭੇਟ ਬਹਾ ਸੁਖ ਪਰਮਤ ਰਹੇ ਮਨ ਮਾਨਾਨਾ,
ਪਰਮਤ ਰਹੇ ਮਨ ਮਾਨਾਨਾ,
ਪਰਮਤ ਰਹੇ ਮਨ ਮਾਨਾਨਾ। ਮਾਈ ਮੋਹੇ ਅਵਰ ਨਾ ਜਾਣਿਓ ਅਨਾਨਾ,
ਆਨਾਨਾ ਮਾਈ ਮੈਂ ਹੋਰ ਕੁਛ ਨੀ ਜਾਣਿਆ, ਹੋਰ ਅੰਨੇ ਕੁਛ ਨੀ ਜਾਣਿਆ, ਸੰਸਾਰ ਦੀ ਕੋਈ ਨੌਲੇਜ ਨਹੀਂ ਮੈਂ ਹਾਸਲ ਕੀਤੀ, ਸੰਸਾਰ ਦੀ ਨੌਲੇਜ ਕਰਦੇ ਨੇ, ਜੋਤਿਸ਼ ਹੋਇਆ ਇਹ ਹੋਇਆ ਬਹੁਤ ਗਿਆਨ ਨੇ, ਧਰਮ ਦੇ ਵਿੱਚ ਬਹੁਤ ਪ੍ਰਕਾਰ ਦਾ ਗਿਆਨ, ਹਸਤ ਰੇਖਾ ਵੀ ਵਿੱਚ ਆ ਜਾਂਦੀ ਹੈ, ਜੋਤਿਸ਼ ਦਾ ਗਿਆਨ ਵੀ ਹੈ, ਹੋਰ ਵੀ ਬਹੁਤ ਸਾਰੇ ਲਾਉਂਦੇ ਨੇ, ਇਹ ਜਿਹੜੀਆਂ ਰਹਿੰਦੀਆਂ ਸਿੱਧੀਆਂ ਗੱਲਾਂ ਕਰਦੇ ਨੇ, ਬਲੀਆਂ ਬੁਲੀਆਂ ਦਿੰਦੇ ਨੇ, ਨਿਆਣਿਆਂ ਦੀਆਂ ਬਲੀਆਂ ਦੇ ਦਿੰਦੇ, ਇਹ ਵੀ ਧਰਮ ਦੇ ਪਾਠ ਨੇ, ਕਹਿੰਦੇ ਮੈਂ ਤਾਂ ਕੁਛ ਸਿੱਖਿਆ ਜੀ ਧਰਮ ਚ, ਹੋਰ ਇਹ ਅੰਨੇ ਚੀਜ਼ਾਂ ਨੇ ਮੈਂ ਨੀ ਸਿੱਖਿਆ, ਸਾਰਾ ਹੀ ਚੈਪਟਰ ਛੱਡਤਾ, ਵੇਦ ਵਿੱਚ ਬਹੁਤ ਕੁਛ ਹੈ ਮੈਂ ਸਾਰਾ ਹੀ ਛੱਡਤਾ, ਇਸ ਕਰਕੇ ਵੇਦ ਵਿੱਚ ਇਹ ਵੀ ਲਿਖਿਆ ਹੋਇਆ ਵੇਦਾਂ ਮੈਂ ਨਾਮ ਉੱਤਮ, ਉੱਤਮ ਚੀਜ਼ ਲੈ ਲਈ ਬਾਕੀ ਛੱਡਤਾ, ਨਾਮ ਉੱਤਮ ਲਓ ਕਹਿੰਦੇ ਫਿਰ ਉੱਤਮ ਚੀਜ਼ ਲਓ, ਘਟੀਆ ਕਿਉਂ ਲੈਣੀ ਹੈ, ਉਹ ਸਾਰੇ ਗਿਆਨ ਪਹਿਲਾਂ ਹੀ ਘਟੀਆ ਮੰਨੇ ਹੋਏ ਨੇ ਵੇਦ ਵਿੱਚ, ਗਿਆਨ ਤਾਂ ਇਹ ਵੀ ਹੈਗੇ ਨੇ, ਉਹ ਕੀ ਆ ਲੋਕਾਂ ਨੂੰ ਬੇਵਕੂਫ ਬਣਾ ਕੇ ਧੋਖਾ ਦੇ ਕੇ ਉਹਨਾਂ ਤੋਂ ਠੱਗਣਾ ਕੁਛ। ਅਸਲ ਚ ਠੱਗਣ ਵਾਸਤੇ ਨਹੀਂ ਸੀ, ਉਹ ਠੱਗਣ ਵਾਸਤੇ ਨਹੀਂ ਸੀ, ਪਰ ਠੱਗਾਂ ਨੇ ਉਹ ਸਿੱਖ ਕੇ ਠੱਗਣ ਲੱਗ ਗਏ। ਉਹ ਅਲਰਟ ਕਰਨ ਵਾਸਤੇ ਤੇ ਵੀ ਇਹੋ ਜਿਹੇ ਠੱਗ ਪੈਦਾ ਹੋ ਸਕਦੇ ਨੇ ਤੇ ਬਚਣਾ, ਜਿਵੇਂ ਤ੍ਰਿਆ ਚ ਰਤਨ ਨੇ, ਉਹ ਠੱਗਣ ਵਾਸਤੇ ਨੀ, ਠੱਗਾਂ ਤੋਂ ਬਚਣ ਵਾਸਤੇ ਨੇ। ਹੁਣ CID ਦਾ ਰੋਜ਼ ਚੱਲਦਾ ਚੈਨਲ ਤੇ, ਤੁਹਾਨੂੰ ਦਿਖਾਉਂਦੇ ਨੇ ਉਹ ਤਾਂ ਅਪਰਾਧੀ ਕਿਵੇਂ ਕਿਵੇਂ ਅਪਰਾਧ ਕਰਦੇ ਨੇ, ਕਿਵੇਂ ਕਿਵੇਂ ਪੁਲਿਸ ਫੜ ਲੈਂਦੀ ਹੈ। ਥੋੜੇ ਗਿਆਨ ਵਰਤਕ ਨੇ ਚੀਜ਼ਾਂ ਇਹ, ਪਰ ਜੇ ਕੋਈ ਆਦਮੀ ਉਹ ਤੋਂ ਸਿੱਖ ਕੇ ਉਹੀ ਕੰਮ ਕਰਨ ਲੱਗ ਜਾਵੇ, ਮਿਸਯੂਜ਼ ਹੈ ਇਹ। ਐਵੇਂ ਹੀ ਦਰਿਆ ਚਰਤਲ ਗਿਆਨ ਦੇਣ ਵਾਸਤੇ ਨੇ, ਨਾ ਕਿ ਉਹ ਕੰਮ ਕਰਨ ਵਾਸਤੇ ਨੇ। ਹੁਣ ਮੂਰਖ ਨੂੰ ਕੀ ਸਮਝਾਵੇ, ਵੇਦ ਵਿੱਚ ਵੀ ਇਹੀ ਨੇ ਵੀ ਆਦਮੀ ਜਿਹੜਾ ਹੈਗਾ ਮਿਸਯੂਜ਼ ਕਰਕੇ ਗਿਆਨ ਨੂੰ ਇੰਨਾ ਕੁਛ ਕਰ ਸਕਦਾ ਹੈ, ਧੋਖਾ ਦੇ ਸਕਦਾ ਹੈ। ਜੇ ਉਹ ਗਿਆਨ ਘਟਿਆ ਨੇ ਇਹਦਾ ਮਤਲਬ ਹੈ ਮਾਇਆ ਤੇ ਠੱਗੀ ਥੋੜੀ ਹੋਈ ਆ ਉਹ। ਜੇ ਉੱਤਮ ਗਿਆਨ ਹੈ ਸਾਰਿਆਂ ਨੂੰ, ਨਾਮ ਉੱਤਮ ਹੈ ਤਾਂ ਇਹੀ ਠੀਕ ਹੈ, ਬਾਕੀ ਸਭ ਠੀਕ ਨਹੀਂ। ਹੁਣ ਉੱਥੇ ਪਤਾ ਲੱਗਦਾ ਇੱਕ ਉੱਤਮ ਚੀਜ਼ ਹੈ ਘਟੀਆ ਚੀਜ਼ ਹੈ। ਘਟੀਆ ਚੀਜ਼ ਵਾਲਿਆਂ ਨੂੰ ਸੱਚਖੰਡ ਚ ਕੋਈ ਜਗ੍ਹਾ ਨਹੀਂ ਹੈ, ਤੇ ਫਿਰ ਉਹ ਤਾਂ ਫਿਰ ਤੁਹਾਨੂੰ ਫਸਾਉਣ ਵਾਲਾ ਗਿਆਨ ਦੇ ਦੂ, ਛਡਾਉਣ ਵਾਲਾ ਤਾਂ ਹੈ ਨਹੀਂ। ਉਹ ਦਾਗੀ ਕਰਨ ਵਾਲੇ ਨੇ, ਮਤ ਮਲੀਨ ਕਰਨ ਵਾਲੇ ਗਿਆਨ ਨੇ, ਉੱਥੇ ਇਹ ਵੀ ਤਾਂ ਲਿਖ ਦਿੱਤਾ ਉਹਨਾਂ ਨੇ। ਬੇਟਾ ਮੈਂ ਨਾਮ ਉੱਤਮ ਸੋ ਸੁਣਿਆ ਨਹੀਂ, ਉਹਦਾ ਤਾਂ ਸੁਣਿਆ ਨੀ, ਲੱਗ ਗਿਆ ਉਲਟੇ ਕੰਮ। ਜੇ ਸੁਣਨਾ ਤਾਂ ਵੀ ਆਹ ਚੀਜ਼ ਪਾਈ ਉੱਤਮ, ਆਹ ਲੈਣੀਆਂ ਲੈਣੀਆਂ ਨੀ, ਹੈ ਤੁਸੀਂ ਜਾਣਨੀਆਂ ਜ਼ਰੂਰ ਨੇ, ਪਰ ਇਹ ਕੰਮ ਇਹ ਤੈਨੂੰ ਜਾਣਾ ਨੀ। ਉਹ ਕੀ ਨੇ, ਉਹ ਸਭ ਪ੍ਰਪੰਚ ਨੇ, ਉਹ ਕੀ ਨੇ ਉਹ ਪ੍ਰਪੰਚ ਨੇ। ਪ੍ਰਪੰਚ ਜੇ ਪ੍ਰਪੰਚ ਕੋਈ ਕਰੂਗਾ ਰਾਧ, ਇੱਥੇ ਪ੍ਰਪੰਚ ਵੀ ਕਰ ਸਕਦਾ ਗਿਆਨ ਚ ਜਾਂਦਾ ਜਾਂਦਾ, ਕਿਉਂਕਿ ਭਾਓ ਭਗਤ ਭਗਵਾਨ ਹਿੱਤ ਮਾਇਆ ਲਿਪਤ ਨਾ ਰੰਚ ਬਿਰਲੇ ਕਹੀਏ ਨਾਨਕਾ ਜੇ ਨਾ ਰਚੇ। ਜਿਹੜੇ ਪ੍ਰਪੰਚ ਰਚਦੇ ਨੇ ਉਹ ਸਾਰੇ ਪ੍ਰਪੰਚ ਦੇ ਗਿਆਨ ਨੇ, ਵੇਦ ਦੇ ਵਿੱਚ ਪ੍ਰਪੰਚੀਆਂ ਦਾ ਗਿਆਨ। ਪ੍ਰਪੰਚ ਜਾਣਨੇ ਵੀ ਜ਼ਰੂਰੀ ਨੇ, ਆ ਵੀ ਪ੍ਰਪੰਚ ਹੈ, ਆ ਵੀ ਪ੍ਰਪੰਚ ਹੈ, ਆ ਵੀ ਪ੍ਰਪੰਚ ਹੈ, ਆ ਵੀ ਪ੍ਰਪੰਚ ਹੈ। ਜੇ ਪ੍ਰਪੰਚ ਦਾ ਗਿਆਨ ਜਾਣਿਆ ਨਹੀਂ ਤਾਂ ਸਿੱਖ ਪ੍ਰਪੰਚ ਚ ਫਸੇ ਹੋਏ ਵੀ ਨੇ। ਜਿਹੜੇ ਕਾਰ ਸੇਵਾ ਕਰਦੇ ਨੇ ਉਹ ਵੀ ਪ੍ਰਪੰਚ ਹੈ, ਗੁਰਦੁਆਰਿਆਂ ਦੀ ਨਾਮ ਨਹੀਂ ਮਿਲ ਸਕਦਾ ਇਹਨਾਂ ਲੋਕਾਂ ਨੂੰ, ਇਹ ਜਨਮ ਚ ਕਮ ਸੇ ਕਮ ਮਿਲਦਾ ਨਹੀਂ, ਅਗਲੇ ਜਨਮ ਚਾਹੇ ਮਿਲ ਜਾਵੇ, ਜਨਮ ਤਾਂ ਆ ਰਿਹਾ ਗਿਆ ਨਾ। ਜੇ ਨਾਮ ਬਲ ਲੱਗਦੇ ਉੱਤਮ ਸੀ, ਇਹ ਜਨਮ ਜਿਹੋ ਜਾਣਾ ਸੀ ਕੰਮ, ਜੇ ਤਾਂ ਨਾਮ ਬਲ ਲੱਗਦੇ ਐਸ ਜਨਮ ਚ ਕੰਮ ਬਣ ਜਾਣਾ ਸੀ। ਪ੍ਰਪੰਚ ਆ ਜਨਮ ਰਹਿ ਗਿਆ, ਪ੍ਰਪੰਚ ਨਾਲ ਆਇਆ ਜਨਮ ਚ ਕੁਛ ਨਹੀਂ ਮਿਲਦਾ। ਚੱਲ ਤੇ ਹਲ ਮਿਲਣ ਕੋ ਵਿੱਚੇ ਅਟਕਿਆ, ਬਸ ਉਹ ਨੇ ਸਾਰੇ, ਚਾਹੇ ਕਾਰ ਸੇਵਾ ਵਾਲੇ ਨੇ, ਚਾਹੇ ਕੋਈ ਲੰਗਰ ਵਾਲੇ ਨੇ, ਚਾਹੇ ਕੁਛ ਵੀ ਕਰਦੇ ਨੇ, ਸਾਰੇ ਹੀ ਪ੍ਰਪੰਚ ਨੇ। ਜੇ ਉਹ ਸਾਰਾ ਗਿਆਨ ਜਾਣ ਲੈਂਦੇ ਪ੍ਰਪੰਚ ਚ ਨਹੀਂ ਫਸਦੇ। ਇਹ ਤਾਂ ਦੱਸੇ ਨੇ ਆਹ ਵੀ ਪ੍ਰਪੰਚ ਹੈ, ਆਹ ਵੀ ਪ੍ਰਪੰਚ। ਹੁਣ ਇਹ ਪ੍ਰਪੰਚ ਨਹੀਂ ਮੰਨਦੇ, ਉਹਨੂੰ ਕਾਰ ਸੇਵਾ ਵਾਲੇ ਕਾਰ ਸੇਵਾ ਨੂੰ ਪ੍ਰਪੰਚ ਨਹੀਂ ਮੰਨਦੇ, ਕਹਿੰਦੇ ਅਸੀਂ ਸੇਵਾ ਕਰਦੇ ਹਾਂ। ਕੋਈ ਭਾਈ ਘਰੇ ਤਾਂ ਉਹ ਹਸਪਤਾਲ ਖੋਲ ਲੈਂਦਾ, ਉਹ ਕਹਿੰਦੇ ਅਸੀਂ ਸੇਵਾ ਕਰਦੇ ਹਾਂ। ਪਰ ਗੁਰਬਾਣੀ ਕੀ ਕਹਿੰਦੀ ਹੈ, ਸੇਵਾ ਕੋ ਦੋ ਭਲੇ, ਦੋ ਜਾਣੇ ਸੇਵਾ ਕਰ ਸਕਦੇ ਨੇ, ਬਾਕੀ ਸਭ ਪ੍ਰਪੰਚ ਹੈ। ਦੋ ਸੇਵਾ ਦਾ ਆਦਮੀ ਕਰ ਸਕਦੇ ਨੇ ਸੇਵਾ, ਤੀ ਆਦਮੀ ਸੇਵਾ ਹੀ ਨਹੀਂ ਕਰ ਸਕਦਾ। ਜੇ ਸੇਵਾ ਨਹੀਂ ਫਿਰ ਪ੍ਰਪੰਚ ਹੈ। ਇੱਕ ਸੰਤ ਇੱਕ ਰਾਮ, ਨਾ ਸੰਤ ਜਨਮ ਲੈਂਦਾ ਇੱਥੇ, ਨਾ ਰਾਮ ਜਨਮ ਲੈਂਦਾ, ਸੇਵਾ ਦੋ ਹੀ ਕਰ ਸਕਦੇ ਨੇ। ਸੇਵਾ ਕੋ ਦੋ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕਾ ਸੰਤ ਜਵਾਬ ਇਹਨੂੰ। ਜੇ ਸੰਤ ਨਾਮ ਜਪਾਵੇ ਤਾਂ ਨਾਮ ਜਪਿਆ ਜਾ ਸਕਦਾ, ਕਿਉਂ ਸੰਤ ਅੰਦਰ ਲੈ ਆਪ ਜਪਾਏ ਜਪੇ ਸੋ ਆਪਣੇ ਆਪ ਨੂੰ ਆਪੇ ਨੋ ਜਪਾਉਣਾ, ਆਪ ਉਪਦੇਸ਼ੇ ਸਮਝੇ, ਆਪ ਆਪੇ ਰਚਿਆ ਸਭ ਕੇ ਸਾਥ, ਆਪ ਦਾ ਮਤਲਬ ਇੱਥੋਂ ਲੈਣਾ ਸੀ, ਇਹਨਾਂ ਦਾ ਸੰਤ ਵਿਵਹਾਰ ਬਣਾ ਲਿਆ। ਇੱਕ ਤਾਂ ਅੰਦਰਲਾ ਹੈਗਾ ਸਾਡੇ ਜਿਹੜਾ ਸਾਹ ਲੈਂਦਾ ਉਹ ਸੇਵਾ ਕਰ ਸਕਦਾ, 84 ਲੱਖ ਜੂਨ ਚ ਉਹਨੇ ਸੇਵਾ ਹੀ ਕੀਤੀ, ਸਾਹ ਲਿਆ ਸਰੀਰ ਅਸੀਂ ਵਰਤਿਆ, ਇੱਥੇ ਤਾਂ ਲਿਆ ਕੇ ਚੜਾਤਾ, ਇੱਥੋਂ ਦਫਾ ਹੋਣਾ ਛਾਲ ਮਾਰਦਾ ਥੱਲੇ ਨੂੰ। ਗੁਰ ਸੇਵਾ ਸੇਵਾ ਕੀਤੀ ਨਾ, ਸੇਵਾ ਕੋ ਦੋ ਬਦਲੇ, ਇੱਕ ਸੰਤ ਇੱਕ ਗੁਰ ਸੇਵਾ ਤੇ ਭਗਤ ਕਮਾਈ, ਤਾਵੇ ਮਾਨਸ ਨਹੀਂ ਪਾਈ। ਹੁਣ ਆਇਆ ਅਰਥ, ਆਇਆ ਅਰਥ ਉਹ ਸੇਵਾ ਹੀ ਕਰਦਾ ਆਇਆ, ਇੰਨੀਆਂ ਜੂਨਾਂ ਲਈਆਂ ਨੇ ਉਹਨੂੰ ਸੇਵਾ ਹੀ ਕੀਤੀ ਹੈ, ਤਾਂ ਇੱਥੇ ਤੇ ਤੈਨੂੰ ਚੱਕ ਕੇ ਲਿਆ ਗੋਦੀ ਚਾੜਿਆ ਇੱਥੇ ਤੱਕ, ਹੁਣ ਤੂੰ ਛਾਲ ਮਾਰਦਾ ਥੱਲੇ ਨੂੰ, ਇਹ ਖੂਹ ਚ ਡਿੱਗਣ ਨੂੰ ਫਿਰ ਤਿਆਰ ਹੈ। ਇੱਥੇ ਸਹੀ ਨਹੀਂ ਸੀ, ਇਹਦੇ ਅੰਦਰ ਇੱਛਾ ਪੈਦਾ ਹੋਈ, ਇੱਥੇ ਸ਼ਰੀਕ ਖੁਦਾ ਬਣ ਗਿਆ। ਆਪ ਸੰਤ ਦੀ ਤਾਂ ਗੱਲੇ ਹੀ ਨਹੀਂ ਸੁਣਦਾ ਹੈ। ਰਾਮ ਜੋ ਦਾਤਾ ਮੁਕਤ ਕਾ ਸੰਤ ਜਵਾਬੇ ਨਾ, ਜਦ ਰਾਮ ਹੋ ਜਾਣਾ ਨਾ ਸੰਤ ਤੋਂ, ਜਦ ਸੰਤ ਬੋਲਣ ਲੱਗ ਜਾਂਦਾ ਨਾ ਸੰਤ, ਸੇਵਾ ਹੁੰਦੀ ਹੈ ਬਗੈਰ ਬੋਲੇ ਤੇ। ਦੇਖੋ ਸੇਵਾ ਚ ਉਪਦੇਸ਼ ਨਹੀਂ ਹੁੰਦਾ, ਜਿਹੜਾ ਸਾਹ ਲੈਂਦਾ ਬੋਲਦਾ ਨਹੀਂ ਹੈ ਕੁਛ, ਸੇਵਾ ਕਰਦਾ। ਜਦ ਉਪਦੇਸ਼ ਕਰਦਾ ਉਹ ਤੁਰਕੀ ਬਾਣੀ ਦਾ ਫਿਰ ਉਹ ਰਾਮ, ਜਦ ਬੋਲਦਾ ਤਾਂ ਰਾਮ ਹੈ, ਜਾਂ ਸਾਹ ਲੈਂਦਾ ਤਾਂ ਸੰਤ ਹੈ। ਬੋਲਣ ਵਾਲੇ ਰਾਮ ਹੈ ਉਹ, ਜਾਂ ਬੋਲਦਾ ਨੀ ਚੁੱਪ ਹੈ, ਸਾਰੀਆਂ ਜੂਨਾਂ ਚ ਚੁੱਪੇ ਚੱਲਿਆ ਆਇਆ। ਰਾਮ ਤਾਂ ਹੁਣ ਆ ਕੇ ਹੋਇਆ, ਸਭੇ ਘਰ ਰਾਮ ਬੋਲਣ, ਇਹ ਤਾਂ ਜਦ ਪੁੱਠੇ ਕੰਮ ਕਰਨ ਲੱਗਿਆ ਤਾਂ ਉਹਨੂੰ ਬੋਲਣਾ ਪਿਆ, ਵਰਨਾ ਕਿਸੇ ਜਨਮ ਚ ਨਹੀਂ ਹੋਰ ਬੋਲਿਆ, ਬੋਲਣ ਦੀ ਲੋੜ ਕਿਸੇ ਜਨਮ ਨੂੰ ਹੀ ਉਪਦੇਸ਼ ਨਹੀਂ, ਐਸੇ ਜਨਮ ਨੂੰ ਉਪਦੇਸ਼ ਹੈ ਗ੍ਰੰਥ ਬਣੇ ਨੇ। ਰਾਮ ਜੋ ਦਾਤਾ ਮੁਕਤਕਾਰ ਸੰਤ ਜਵਾਬ ਹੈ, ਤੇ ਬਾਕੀ ਕੋਈ ਵੀ ਸੇਵਾ ਨਹੀਂ ਹੈ ਕਰ ਸਕਦਾ। ਜੇ ਲੋਕ ਭਲਾਈ ਤੁਸੀਂ ਕਰਦੇ ਹੋ ਤਾਂ ਬੁਰਾਈ ਪਰਮੇਸ਼ਰ ਕਰਦਾ, ਫਿਰ ਜੇ ਲੋਕਾਂ ਨੂੰ ਕੋਈ ਦੁੱਖ ਦਿੰਦਾ ਹੈ ਉਹ ਪਰਮੇਸ਼ਰ ਹੈ, ਰੋਗ ਦੇਣ ਵਾਲਾ ਪਰਮੇਸ਼ਰ ਹੈ, ਦਵਾਈ ਦੇਣ ਵਾਲੇ ਤੁਸੀਂ। ਇਹ ਹੋ ਗਿਆ ਨਾ, ਫਿਰ ਪਰਮੇਸ਼ਰ ਨੇ ਕੋਈ ਗਲਤੀਆਂ ਕੀਤੀਆਂ ਨੇ, ਇਹ ਉਹਦੇ ਵਸ ਤੋਂ ਬਾਹਰ ਚਲੀ ਗਈ, ਔਲਾਦ ਜ਼ਿਆਦਾ ਸੀ ਉਹਦੀ, ਔਲਾਦ ਭੁੱਖੀ ਮਰਦੀ ਹੈ, ਔਰ ਨਲਾਇਕ ਪਰਮੇਸ਼ਰ ਹੈ, ਔਲਾਦ ਨੂੰ ਉਹਦੀ ਨੂੰ ਅਸੀਂ ਪਾਲਦੇ ਹਾਂ, ਇਹ ਧਾਰਨਾ ਹੋ ਗਈ। ਫਿਰ ਤਾਂ ਇਹ ਸਭ ਇਹ ਲੋਕਾਂ ਦੀ ਮੱਤ, ਜਦੋਂ ਮੱਤ ਮਾਰੀ ਜਾਂਦੀ ਹੈ ਨਾ ਫਿਰ ਮੇਰਾ ਪਿੰਡ, ਇਹਦਾ ਮਤਲਬ ਮੱਤ ਮਾਰੀ ਗਈ ਜਦੋਂ ਦੀ। ਇਹ ਸਭ ਪ੍ਰਪੰਚ ਬਣ ਗਿਆ, ਅਸਲ ਦੇ ਵਿੱਚ ਗੱਲ ਇਹ ਹੈ ਉਹਨਾਂ ਦੇ ਅੰਦਰ ਇੱਛਾ ਹੋਰ ਹੈ, ਪ੍ਰਪੰਚ ਦੇ ਪਿੱਛੇ ਉਹਨਾਂ ਦੀ ਇੱਛਾ ਹੈ ਆਪ ਮਾਇਆਧਾਰੀ ਬਣਨ ਦੀ, ਹਰਾਮਖੋਰੀ ਦੀ ਇੱਛਾ ਹੈ। ਨੌ ਨੰਦਾਂ ਨੇ ਸੇਵਾ ਦਾ ਗੱਲ ਹੋਰ ਹੈ, ਵਿੱਚ ਪਤਾ ਲੱਗੀ ਤੇ ਕਿਹੜਾ ਛੱਡਦੇ ਨੇ, ਜਾਂ ਪਤਾ ਲੱਗ ਜਾਂਦੀ ਹੈ ਵੀ ਗੱਲ ਤਾਂ ਫਿਰ ਕਿਹੜਾ ਛੱਡਦੇ ਨੇ, ਪਤਾ ਲੱਗੇ ਤਾਂ ਛੱਡ ਦੇਣ, ਫਿਰ ਬਣਦੇ ਆ ਵੀ ਉਹਨਾਂ ਦੀ ਗਲਤੀ ਨਹੀਂ ਸੀ, ਜਾਂ ਪਤਾ ਲੱਗੇ ਤਾਂ ਵੀ ਨਹੀਂ ਛੱਡਦੇ। ਉੱਥੇ ਸੀ ਉਹ ਪਿੰਗਲਵਾੜਾ, 500-700 ਆਦਮੀ ਪਿੰਗਲਵਾੜੇ ਦਾ ਹੋਊਗਾ, 500-700 ਆਦਮੀ ਸੰਦੂੜੀਆਂ ਲਈ ਫਿਰਦਾ, ਚੰਗਾ ਭਲਾ ਹੱਟਾ ਖੱਟਾ ਉਹ ਕਹਿੰਦੇ ਫਿਰਦਾ, ਉਹ ਵਿਹਲਿਆਂ ਦੀ ਫੌਜ ਬਣਾਤੀ, ਉਹ ਤਾਂ 500-700 ਆਦਮੀ ਦਾ ਸੰਦੂੜੀਆਂ ਲਈ ਫਿਰਦਾ, ਜੇ ਉਹ ਕਿਰਤ ਕਰਕੇ ਖੜਾਵੇ ਕਿਸੇ ਦੇ ਮੰਗਣ ਦੀ ਲੋੜ ਹੀ ਨਹੀਂ। ਉਹ 500-700 ਆਦਮੀ ਸੇਵਾ ਤਾਂ ਸੀ ਕਿਰਤ ਕਰਦੇ, ਪਿੰਗਲਵਾੜੇ ਨੂੰ ਦੇਈ ਜਾਂਦੇ ਤੇ ਨਾਲੇ ਆਪਣੇ ਬੱਚੇ ਪੜਦੇ, ਫਿਰ ਅਸੀਂ ਮੰਨਦੇ ਸੇਵਾ, ਉਹ ਸੇਵਾ ਕਾਹਦੀ ਹੈ। ਕੱਪੜੇ ਕਿੰਨੇ ਆਉਂਦੇ ਨੇ, ਗੋਲਫਾਂ ਕਿੱਥੇ ਕਿੱਥੇ ਰੱਖੀਆਂ, 1,000-1,000 ਰੁਪਏ ਤੁਹਾਡੇ ਕੋਲ ਨੇ ਸੇਵਾ, ਇਹ ਪ੍ਰਪੰਚ ਨੇ ਸਭ। ਫਿਰ ਪਿੰਗਲੇ ਕਹਿੰਦੇ ਸਾਰੇ ਤੁਸੀਂ ਲੈ ਲਿਆ, ਜਿਹੜੇ ਬਾਹਰ ਫਿਰਦੇ ਨੇ ਤੁਰੇ, ਇਹ ਗਊਸ਼ਾਲਾ, ਇਹ ਸਭ ਪ੍ਰਪੰਚ ਨੇ। ਕਰਨਾ ਕੁਛ ਹੋਰ ਹੁੰਦਾ ਨਾ, ਉਹਦਾ ਫੱਟਾ ਬੋਲ ਲਾ ਲੈਂਦੇ ਨੇ। ਹਾਂਜੀ, ਮੈਂ ਕੁਛ ਨੀ ਜਾਣਿਆ,
ਅਵਰ ਨਾ ਜਾਣੇ ਹੋ ਆਨੰਦਾ।
ਹਾਂ, ਮੇਰਾ ਨੀ ਧਿਆਨ ਗਿਆ ਸੇਵਾ ਵੱਲ, ਪਿੰਗਲਵਾੜੇ ਵੱਲ, ਇਧਰ ਉਧਰ, ਮੈਂ ਕੁਛ ਨੀ ਦੇਖਿਆ। ਮੈਂ ਕੀ ਦੇਖਿਆ, ਮੈਨੂੰ ਨੀ ਪਤਾ ਮੈਂ ਕਿੱਥੇ ਖੜਾ। ਮੇਰੇ ਕੋਲ ਤੀਰ ਹੈ, ਕਮਾਣ ਹੈ, ਮੈਨੂੰ ਹੁਕਮ ਹੋਇਆ ਉਹ ਪੰਛੀ ਦੀ ਅੱਖ ਹੈ, ਅੱਖ ਤੀਰ ਮਾਰਨਾ ਤਾਂ ਬਸ। ਮੈਨੂੰ ਅੱਖ ਤੇ ਸਵਾਦੀ ਨੇ ਕੱਖ ਨੀ, ਮੈਨੂੰ ਪਤਾ ਵੀ ਤੇਰਾ ਵੇਦ ਨੇ ਉਪਦੇਸ਼ ਕੀਤਾ, ਵੇਦਾਂ ਮੈਂ ਨਾਮ ਉੱਤਮ, ਗੁਰਬਾਣੀ ਨੇ ਕਿਹਾ ਵੇਦਾਂ ਮੈਂ ਨਾਮ ਉੱਤਮ, ਨਾਮ ਉੱਤਮ ਸੀ ਬਸ, ਉੱਤਮ ਚੀਜ਼ ਦਾ ਟਾਰਗੇਟ ਬਣਾ ਲਿਆ। ਕੱਖ ਵੀ ਨੀ ਦੇ, ਮੈਨੂੰ ਨੀ ਦੀਦਾ ਵੀ ਕਿਹੜੇ ਦਰਖਤ ਤੇ ਤੋ ਪੰਛੀ ਬੈਠਾ ਹੈ, ਮੈਨੂੰ ਨੀ ਪਤਾ ਪੰਛੀ ਕੀ ਹੈ, ਉਹ ਕੌਮ ਹੈ, ਚਿੜੀ ਹੈ, ਕੀ ਹੈ, ਪੰਛੀ ਵੀ ਨੀ ਦੀਦਾ ਮੈਨੂੰ। ਮੈਨੂੰ ਉਹ ਪੇੜ ਵੀ ਨਹੀਂ ਦੀਦਾ, ਪੇੜ ਦੇ ਪੱਤੇ ਵੀ ਨਹੀਂ ਦੀਦੇ, ਉਹ ਜ਼ਮੀਨ ਵੀ ਨਹੀਂ ਦੀਦੀ ਕਹੇ ਜੀ ਕਿੱਥੇ ਖੜਾ। ਮੈਨੂੰ ਸਿਰਫ ਅੱਖ ਤੇ ਸਵਾ ਦੀਦੇ ਕੱਖ ਨੀ, ਅਵਰ ਨਾ ਜਾਣਿਓ
ਆਨੰਦ।
ਮੇਰਾ ਟਾਰਗੇਟ ਕੀ ਹੈ, ਮੇਰਾ ਟਾਰਗੇਟ ਪੰਛੀ ਦੀ ਅੱਖ ਹੈ ਬਸ। ਮੇਰਾ ਟਾਰਗੇਟ ਕੀ ਹੈ, ਮੇਰਾ ਟਾਰਗੇਟ ਨਾਮ, ਵੇਦਾਂ ਮੈਂ ਨਾਮ ਉੱਤਮ, ਸੋ ਸੁਣੇ ਨਾ ਹੀ ਫਿਰੇ ਜਿਉਂ ਬੇਤਾਲਿਆ। ਜੇ ਪੰਛੀ ਦੀ ਅੱਖ ਛੱਡ ਕੇ ਹੋਰ ਕੋਈ ਦੇਖਣ ਲੱਗ ਗਿਆ, ਹੋਰ ਪਾਸੇ ਤੀਰ ਜਾਈ ਜਾਣਗੇ, ਟਿਕਾਣੇ ਤੇ ਤੀਰ ਆਉਣਾ ਹੀ ਨਹੀਂ। ਇਹ ਕਿਸੇ ਨੂੰ ਨਾਮ ਦਾ ਪਤਾ ਲੱਗਿਆ ਹੀ ਨਹੀਂ, ਕਿਸੇ ਨੂੰ ਨਾਮ, ਕਿਸੇ ਦਾ ਟਿਕਾਣੇ ਤੇ ਤੀਰ ਗਏ ਹੀ ਨਹੀਂ, ਕਿਸੇ ਦਾ ਨਿਸ਼ਾਨੇ ਤੇ ਕਹੋ ਪਿਆ ਹੀ ਨਹੀਂ। ਕਬੀਰ ਦਾ ਪਿਆ, ਪਰਿਆ ਨਿਸ਼ਾਨਾ ਕਹੋ, ਲੱਗਿਆ ਨਾ ਟਿਕਾਣੇ ਤੀਰ। ਖੇਤ ਚ ਮਾਂਡੇ ਸੂਰਮਾ, ਆਪ ਜੂਝਣ ਖੁਦ ਆਓ ਤੇ ਜੂਝਿਆ ਫਿਰ ਉਹੀ। ਇਹਨਾਂ ਨੇ ਕੀ ਦਿੱਤਾ ਸੰਸਾਰ ਨੂੰ, ਕੀ ਦਿੱਤਾ? ਜਿੰਨੇ ਗੁਰਦੁਆਰੇ ਜ਼ਿਆਦਾ ਪੱਕੇ ਹੋ ਗਏ, ਉਹਦੀਆਂ ਲੜਾਈਆਂ ਵੱਧ ਗਈਆਂ, ਲੜਾਈ ਦਿੱਤੀ, ਝਗੜੇ ਦਿੱਤੇ। ਕਾਸੇ ਵਾਲੇ ਖੁਦ ਝਗੜੇ ਨੇ, ਖੁਦ ਝਗੜੇ ਨੇ, ਇਹਨਾਂ ਦੇ ਵਿੱਚ ਵੜ ਕੇ ਦੇਖੋ ਬਥੇਰੇ ਝਗੜੇ ਨੇ ਇਹਨਾਂ ਚ। ਹਾਂਜੀ,
ਸਿਰ ਸਨਕ ਆਦ ਜਾਸ ਗੁਣ ਗਾਵੇ, ਤਾਸ ਬਸੇ ਮੋਰੇ ਪਰਾ ਨਾਨਾ।
ਸਿਵ ਸਨਕਾਦ ਜਾਸ ਗੁਣ ਗਾਵੇ,
ਤਾਸ ਬਸੇ ਮੇਰੇ।
ਸ਼ਿਵ ਜੀ ਨੂੰ ਪੂਜਾ ਕਰਦੇ ਨੇ, ਸਨਕਾਦ ਨੂੰ ਮੰਨਦੇ ਨੇ, ਉਹ ਜਿਹਦੇ ਉਹ ਗੁਣ ਗਾਉਂਦੇ ਨੇ, ਤਾਸ ਬਸੇ ਮੇਰੇ ਪ੍ਰਾਣ, ਮੇਰੇ ਤਾਂ ਪ੍ਰਾਣਾ ਚ ਬਸਦਾ ਉਹ, ਉਹਦੀ ਵਜ੍ਹਾ ਨਾਲ ਤਾਂ ਮੇਰੀ ਜ਼ਿੰਦਗੀ ਹੈ। ਤਾਸ ਬਸੇ ਮੇਰੇ, ਦੇਖੋ ਇੱਥੇ ਬਸੇ ਮੇਰੇ ਪ੍ਰਾਣਾ ਨਾਂ ਦਾ ਮਤਲਬ ਸਾਹ ਲੈਣ ਵਾਲਾ ਨੀ ਰਿਹਾ ਹੁਣ, ਉਹ ਸਾਹ ਲੈਣ ਵਾਲਾ ਚਾਹੇ ਸਾਹ ਵੀ ਲੈਂਦਾ ਪਿਆ ਪਰ ਸਾਹ ਨਾਲ ਨੀ ਸੰਬੰਧ ਹੈਗਾ। ਮੇਰੇ ਪ੍ਰਾਣਾ ਨਾ ਮੇਰਾ ਜੀਵਨ ਉਹ, ਜਾਂ ਸਾਹ ਲੈਂਦਾ ਤਾਂ ਜੰਗ ਜੀਵਨ ਬਣ ਜਾਂਦਾ ਫਿਰ, ਉਹ ਮੇਰੇ ਪ੍ਰਾਣਾ ਚ ਵੱਸਦਾ, ਮੇਰੀ ਹੋਂਦ ਉਹਦੇ ਨਾਲ ਹੈ, ਮੇਰੀ ਹੋਂਦ ਉਹਦੇ ਨਾਲ ਹੈ, ਮੇਰਾ ਜੀਵਨ ਹੈ ਉਹਦੇ ਨਾਲ ਚੱਲਦਾ ਹੈ, ਉਹ ਤਾਂ ਮੇਰਾ ਜੀਵਨ ਹੈ। ਉਹ ਗਾਉਂਦੇ ਫਿਰਦੇ ਨੇ, ਉਹਨਾਂ ਦਾ ਵੀ ਜੀਵਨ ਸੀ, ਉਹ ਬਾਹਰ ਨੂੰ ਝਾਕਦੇ ਰਹੇ, ਅੰਦਰ ਨੂੰ ਝਾਕੇ ਹੀ ਨਹੀਂ, ਜੀਵਨ ਉਹਨਾਂ ਦਾ ਵੀ ਉਹੀ ਸੀ। ਗੁਣ ਉਹਦੇ ਗਾਉਂਦੇ ਰਹੇ, ਬਾਹਰ ਲੱਭਦੇ ਰਹੇ, ਗਲਤੀ ਇਹ ਕੀਤੀ ਉਹ ਬਾਹਰ ਡੋਲਦੇ ਰਹੇ, ਬਾਹਰ ਡੋਲੇ ਸੇ ਭਰਮ ਭਲਾਈ, ਅੰਦਰ ਨੂੰ ਨੀ ਝਾਕੇ ਆਪਣੇ ਸਰੀਰ ਵਿੱਚ। ਤੂੰ ਹੈ ਤੇਰੇ ਵਿੱਚ ਉਹ ਹੈ, ਇੱਧਰ ਨੂੰ ਦੇਖਣਾ ਸੀ, ਸਰੀਰ ਵਿੱਚ ਤੂੰ ਹੈ ਤੇਰੇ ਵਿੱਚ ਉਹ ਹੈ, ਬਾਹਰ ਨੂੰ ਡੋਲਦੇ ਰਹੇ। ਉਹਨਾਂ ਦੇ ਵੀ ਪ੍ਰਾਣਾਂ ਦੇ ਵਿੱਚ ਉਹੀ ਵੱਸਦਾ ਸੀ ਪਰ ਉਹਨਾਂ ਨੇ ਲੱਭਿਆ ਬਾਹਰੋਂ। ਹਾਂ, ਕਹਿਣ ਦਾ ਮਤਲਬ ਸ਼ਿਵ ਸ਼ੰਕਰ ਵੀ ਉਸ ਨੂੰ ਲੱਭਦੇ ਰਹੇ, ਉਹ ਇਹੀ ਚਾਹੁੰਦੇ ਸੀ, ਇਹੀ ਨਾਮ ਉਹ ਚਾਹੁੰਦੇ ਸੀ ਪਰ ਨਹੀਂ ਦੱਸਿਆ ਉਹਨਾਂ ਨੂੰ ਕਿਸੇ ਨੇ, ਉਲਟੀ ਮਤ ਲੈ ਲਈ ਤੋਂ।
ਹਿਰਦੇ ਪ੍ਰਕਾਸ਼ ਗਿਆਨ ਗੁਰ ਗੰਮਤ,
ਆ ਦੇਖੋ
ਗਗਨ ਮੰਡਲ ਮੈਂ ਧਿਆਨ ਆਉਣਾ।
ਹਿਰਦੇ ਚ ਪ੍ਰਕਾਸ਼ ਹੈ ਜਿਹੜਾ, ਚਾਨਣ ਹੈ ਜਿਹੜਾ ਹਿਰਦੇ ਚ, ਉਹ ਚਾਨਣ ਉਹਦਾ ਹੀ ਆ। ਹਿਰਦੇ ਪ੍ਰਕਾਸ਼
ਗਿਆਨ ਗੁਰ ਗੰਮਤ,
ਗਿਆਨ ਗੁਰ ਗੰਮਤ
ਗਗਨ ਮੰਡਲ,
ਗਿਆਨ ਹੋਇਆ ਨਾ ਬਾਹਰੋਂ ਤਾਂ ਹਿਰਦੇ ਵਾਲਾ ਪ੍ਰਕਾਸ਼ ਦੇਖਿਆ ਮੈਨੂੰ। ਮੈਂ ਵੀ ਆ ਰੋਸ਼ਨੀ ਨੂੰ, ਸੂਰੀ ਜੀ ਨੂੰ ਪ੍ਰਕਾਸ਼ ਦੇ ਮੰਦਰ ਸੀ, ਮੈਂ ਵੀ ਉਹ ਮੋਮਬੱਤੀ ਜੀ, ਉਹ ਜਿਹੜੇ ਦੀਵਾ ਜਾ ਜਾਣ ਕੇ ਫਿਰਦੇ ਨੇ ਨਾ ਬਾਹਰ ਕਰ ਰਹੀ ਦਰਸ਼ਨ, ਅੱਖਾਂ ਨੂੰ ਕਹਿੰਦੇ ਜੋਤੀ ਕੀ ਜੋਤੀ ਕੀ, ਜਿਹੜੇ ਨੇ ਮੈਂ ਵੀ ਉਹ ਜਿਹਾ ਸੀ ਪਹਿਲਾਂ। ਹਿਰਦੇ ਪ੍ਰਕਾਸ਼
ਗਿਆਨ ਗੁਰ ਗੰਮਤ
ਗਿਆ, ਜਦੋਂ ਗੁਰੂ ਦਾ ਗਿਆਨ ਸਮਝਿਆ ਨਾ ਮੈਂ, ਮੇਰਾ ਹਿਰਦੇ ਜਿਹਨੂੰ ਧਿਆਨ ਗਿਆ ਤਾਂ ਉੱਥੋਂ ਦਰਸ਼ਨ ਹੋਇਆ। ਜੋ
ਗਗਨ ਮੰਡਲ ਮੈਂ ਧਿਆਨ ਆਉਂਦਾ,
ਗਗਨ ਮੰਡਲ ਮੈਂ ਧਿਆਨ ਆਉਂਦਾ, ਧਿਆਨ ਕਾਹਦੇ ਨਾਲ ਜੁੜ ਗਿਆ? ਹਿਰਦੇ ਨਾਲ ਜੁੜ ਗਿਆ ਗਗਨ, ਗਗਨ ਮੰਡਲ ਹੈ। ਕਿਉਂ ਧਿਆਨ ਜੁੜਿਆ? ਇੱਥੇ ਹੀ ਦਮਾਮਾ ਪ੍ਰਗਟ ਹੋਣਾ, ਇੱਥੇ ਹੀ ਨਿਸ਼ਾਨੇ ਘੋ ਪੈਣੇ। ਗਗਨ ਦਮਾਮਾ
ਬਚਿਆ
ਉਹੀ ਗਗਨ। ਜਦ ਗਗਨ ਚ ਧਿਆਨ ਹੋਇਆ ਤਾਂ ਇੱਥੋਂ ਸ਼ਬਦ ਸੁਣ ਕੇ, ਸ਼ਬਦ ਤਾਂ ਹਰ ਵਕਤ ਵੱਜਦਾ ਸੀ, ਧਿਆਨ ਹੀ ਨਹੀਂ ਦਿੱਤਾ।
ਵਿਖੇ ਰੋਗ ਪੈ ਬੰਧਨ ਭਾਗੇ, ਮਨ ਨਿਜ ਕਰ ਸੁਖ ਜਾਨਾਨਾ
ਜਾਨਾਨਾ। ਵਿਖੇ ਰੋਗ, ਅਰੇ ਸਰੀਰ ਦੇ ਵਿਖੇ ਸੀ ਨਾ ਲੋੜਾਂ, ਇਹ ਰੋਗ ਸੀ ਸਾਰੇ। 24 ਘੰਟੇ ਇਹਦਾ ਫਿਕਰ, ਖਾਣ ਪੀਣ ਦਾ, ਪਹਿਨਣ ਦਾ, ਇਹ ਸਾਰੇ ਰੋਗ ਭੱਜ ਗਏ। ਇਹਦੀ ਚਿੰਤਾ ਨੀ, ਚਿੰਤਾ ਜਿਹਦਾ ਸਹੀ ਨਾ ਉਹ ਚਿੰਤਾ ਕਰੂਗਾ। ਉਡੇ ਉਡਾਵੈ ਸਹਿ ਕੋਛਾਂ ਤਿਸ ਪਾਛੇ ਪਿਛਲੇ ਛੜਿਆ, ਤੇਰੇ ਕਮਣ ਖਿਲਾਵੈ ਕਮਣ ਜਵਾਵੈ। ਦੱਸੋ ਉਹ ਗਰਭ ਚ ਤੈਨੂੰ ਕਿਹਨੇ ਜਿਉਂਦਾ ਰੱਖਿਆ, ਹੁਣ ਨੀ ਰੱਖੂਗਾ। ਭਰੋਸਾ ਹਟ ਗਿਆ ਸੀ ਲੋਕਾਂ ਨੂੰ ਦੇਖ ਕੇ, ਉੱਥੇ ਕੱਲਾ ਸੀ, ਕੱਲੇ ਕਰਕੇ ਭਰੋਸਾ ਕਰ ਲਿਆ ਸੀ। ਜਾਂ ਬਾਹਰ ਆਇਆ ਭਰੋਸਾ ਹਟ ਗਿਆ। ਸੰਗਤ ਚ ਕੁਸੰਗ ਨੇ ਭਰੋਸਾ ਵਿਗਾੜਿਆ, ਬਾਹਰ ਕੁਸੰਗ ਹੈ ਸੰਸਾਰ। ਜਿਹਨੂੰ ਸਤਸੰਗ ਕਹਿੰਦੇ ਨੇ, ਬਾਹਰ ਤਾਂ ਹੈ ਕੁਸੰਗ। ਸਤਸੰਗ ਕਹਿ ਕੇ ਧੋਖਾ ਖਾ ਗਏ ਸਾਰੇ। ਬਾਹਰ ਆਦਮੀਆਂ ਦੇ ਇਕੱਠ ਸਤਸੰਗ ਹੁੰਦਾ ਹੀ ਨਹੀਂ। ਜੇ ਆਦਮੀਆਂ ਦੇ ਸਤਸੰਗ ਵੀ ਇਕੱਠ ਚ ਹੁੰਦਾ ਤਾਂ ਉਹ ਆਦਮੀ ਅੰਦਰ ਜੋੜਦਾ ਹੈ, ਅੰਦਰ ਹੁੰਦਾ। ਉਹ ਕਹਿੰਦਾ ਅੰਦਰ ਜੁੜ ਜਾ, ਉੱਥੇ ਸਤਸੰਗ ਹੈ। ਸੱਚ ਤੇਰੇ ਅੰਦਰ ਹੈ, ਉਹਦੇ ਨਾਲ ਜੁੜ ਜਾ। ਸਤਸੰਗ ਅੰਦਰ ਹੋਣਾ, ਉਸੇ ਦੇ ਅੰਦਰ ਹੋਣਾ, ਦੱਸਣਾ ਬਾਹਰ ਵਾਲੇ ਨੇ। ਬਾਹਰ ਨੀ ਸਤਸੰਗ ਹੋਣਾ, ਸਤਸੰਗ ਅੰਦਰ ਹੋਣਾ, ਸੱਚ ਨਾਲ ਅੰਦਰ ਜੁੜਿਆ ਜਾਣਾ। ਬਾਹਰ ਤਾਂ ਜੋ ਖੰਡ ਦੀ ਨੇ ਸਭ ਕੂੜ ਹੈ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਸੰਸਾਰ ਕੂੜ ਹੈ। ਇੱਥੇ ਸਤਸੰਗ ਬਣਾਈ ਬੈਠੇ ਨੇ, ਸਭ ਪ੍ਰਪੰਚੀ ਨੇ, ਪ੍ਰਪੰਚ ਹੈ ਸਭ।
ਬਿਹੇ ਰੋਗ ਭੈ ਬੰਧਨ ਭਾਗੇ,
ਭੈ ਦੇ ਬੰਧਨ ਭਾਗ ਛੁੱਟ ਗਏ।
ਮਨ ਨਿਜ ਕਰ
ਮਾਇਆ ਦੀ ਭੈ ਹੈ, ਭੁੱਖੇ ਨਾ ਮਰ ਜਾਈਏ। ਭੈ ਬੰਧਨ ਭਾਗੇ,
ਮਨ ਨਿਜ ਕਰ ਸੁਖ ਜਾਨਾਨਾ
ਜਾਨਾਨਾ। ਨਿਜ ਘਰ ਦੇ ਵਿੱਚ ਹਿਰਦੇ ਟੇਕਿਆ ਜਾ ਕੇ, ਜਿੱਥੋਂ ਜੋਤ ਪੈਦਾ ਹੁੰਦੀ ਹੈ ਨਾ ਇਹਦੀ, ਉੱਥੇ ਹੀ ਜੁੜ ਗਿਆ ਜਾ ਕੇ, ਉਹ ਨਿਜ ਘਰ ਹੋ ਗਿਆ। ਉੱਥੇ ਜਾ ਕੇ ਪਤਾ ਲੱਗਿਆ ਸੁੱਖ ਕੀ ਹੈ, ਬਾਹਰ ਸੁੱਖ ਦਾ ਹੀ ਨਹੀਂ ਪਤਾ ਲੱਗਿਆ। ਸੁੱਖ ਜਾਣਾ, ਸੁੱਖ ਜਾਣਿਆ ਜਾ ਕੇ ਵੀ ਸੁੱਖ ਹੁੰਦਾ ਕੀ ਹੈ। ਬਾਹਰ ਤਾਂ ਹੋਰੇ ਚੀਜ਼ ਨੂੰ ਸੁੱਖ ਮੰਨੀ ਜਾਂਦਾ ਸੀ, ਤਾਂ ਹੀ ਕਿਹਾ ਕਬੀਰ ਨੇ, ਸੁੱਖ ਤੇ ਬਾਅਦ ਜਿਹੜੇ ਤੇ ਬਾਅਦ ਦੁੱਖ ਆ ਜਾਂਦਾ ਉਹ ਸੁੱਖ ਮੈਨੂੰ ਨੀ ਚੰਗਾ ਲੱਗਦਾ। ਸੰਸਾਰ ਲੋਕ, ਸੰਸਾਰੀ ਲੋਕਾਂ ਦੀ ਭਾਸ਼ਾ ਚ ਉਹ ਸੁੱਖ ਹੈ, ਗੁਰਮੁਖਾਂ ਦੀ ਭਾਸ਼ਾ ਚ ਉਹ ਸੁੱਖ ਨਹੀਂ ਹੈ। ਸੁੱਖ ਤਾਂ ਹੁਣ ਜਾਣਿਆ, ਸੁੱਖ ਤਾਂ ਅੰਦਰ ਜਾ ਕੇ ਆਪਣੇ ਘਰ ਚ, ਬਿਨਾ ਈਸਟ ਔਰ ਬੈਸਟ ਹੋਮ ਇਜ਼ ਦੀ ਬੈਸਟ, ਈਸਟ ਔਰ ਬੈਸਟ ਹੋਮ ਇਜ਼ ਦੀ ਬੈਸਟ। ਹੋਮ ਇਹਦਾ ਬਾਹਰਲੇ ਨੂੰ ਕਹਿੰਦੇ ਨੇ, ਪਰ ਆ ਹੋਮ ਨਿਜ ਘਰ, ਇਹ ਹੋਮ ਬਾਹਰ ਵੀ ਅਸੀਂ ਇਹੀ ਕਹਿੰਦੇ, ਆਪਣੇ ਘਰ ਵਰਗਾ ਭਾਈ ਸੁੱਖ ਨੀ, ਆਪਣੇ ਘਰ ਵਰਗਾ ਸੁੱਖ ਨੀ, ਬਾਹਰ ਵੀ ਕਹਿੰਦੇ ਇਹੀ। ਪਰ ਜਿਹੜਾ ਆਤਮਾ ਦਾ ਸੁੱਖ ਹੈ, ਇਹ ਸਰੀਰਕ ਸੁੱਖ ਦੀ ਗੱਲ ਕਰਦੇ ਹਾਂ ਅਸੀਂ, ਬਾਹਰ ਮਾਇਆ ਚ ਮਾਇਆ ਸਰੀਰ ਦੇ ਸੁੱਖ ਦੀ ਗੱਲ ਕਰਾਂਗੇ ਨਾ। ਆਤਮਾ ਦਾ ਸੁੱਖ ਵੀ ਨਿੱਜ ਘਰ ਚ ਹੈ, ਆਤਮਾ ਦੇ ਘਰ ਚ ਆਤਮਾ ਦਾ ਸੁੱਖ ਹੈ, ਸਰੀਰ ਵਰਗ ਵਾਲੇ ਘਰ ਚ ਸਰੀਰ ਦਾ ਸੁੱਖ ਹੈ। ਸਰੀਰ ਦਾ ਘਰ ਬਾਹਰ ਹੈ ਆਪਾਂ ਬਣਾਇਆ ਹੈ, ਸਰੀਰ ਵਾਸਤੇ ਜਿਹੜਾ ਘਰ ਬਣਾਇਆ ਹੈ ਆਪਣਾ, ਸਰੀਰ ਦਾ ਸੁੱਖ ਉੱਥੇ ਹੀ ਹੈ। ਇਹ ਵੀ ਗੱਲ ਠੀਕ ਹੈ, ਆਤਮਾ ਦੇ ਘਰ ਚ ਆਤਮਾ ਦਾ ਸੁੱਖ। ਹਾਂਜੀ,
ਇੱਕ ਸਮਤ ਰਤ ਜਾਨ ਮਾਨ ਪ੍ਰਭ, ਦੂਸਰ ਮਰੇਨਾ ਆਨਾਨਾ।
ਇੱਕ ਸੁਮਤ
ਰਤ ਜਾਨ ਮਾਨ ਪ੍ਰਭ,
ਇੱਕ ਸੁਮਤ ਦੀ ਗੱਲ ਹੈ, ਜਿਹੜੀ ਸੁਮਤ ਸ੍ਰੇਸ਼ਟ ਮਤ, ਇਹਨੂੰ ਜਾਣ ਲੈ ਉਹ ਕੀ ਹੈ। ਬਾਕੀ ਤਾਂ ਕੁਮਤੀਆਂ ਨੇ ਸਾਰੀਆਂ, ਸਾਰੀਆਂ ਮਤਾਂ ਦੁਰਮਤਾਂ ਨੇ, ਸੁਮਤਾਂ ਨਹੀਂ ਹਨ, ਸੁਮਤ ਇੱਕੋ ਹੀ ਹੈ। ਆਹੀ ਸੁਮਤ ਹੈ ਜਿਹੜੀ ਨਿੱਜ ਘਰ ਚ ਲੈ ਕੇ ਜਾਂਦੀ ਹੈ। ਇੱਕ ਸੁਮਤ,
ਇੱਕ ਸੁਮਤ ਰਤ ਜਾਨ ਮਾਨ
ਰਤ, ਇਹਦਾ ਰੰਗ ਚਾੜ ਲੈ ਸੁਮਤ ਦਾ, ਇਹਦੇ ਨਾਲ ਰਚ ਵਿੱਚ ਜਾ। ਰਤ
ਜਾਨ ਮਾਨ ਪ੍ਰਭ,
ਜਾਨ ਮਾਨ ਪ੍ਰਭ, ਜਾਣ ਲੈ ਪ੍ਰਭੂ ਨੂੰ, ਜਾਣ ਲੈ ਆਪਣੇ ਨੂੰ, ਉਹਦੇ ਤੇ ਇਮਾਨ ਕਰ ਬਸ, ਮਾਇਆ ਤੇ ਮਾਣ ਨਾ ਕਰ,
ਦੂਸਰ ਮੇਰੇ ਨਾਲ ਆਲਾਦਾ
ਸਰੀਰ ਤੇ ਮਾਣ ਨਾ ਕਰ, ਉਹਦਾ ਮਾਣ ਕਰ, ਸਾਰਾ ਮਾਣ ਉਹਦੇ ਤੇ ਕਰ, ਉਹਦਾ ਮਾਣ ਕਰ ਜੇ ਕਰਨਾ, ਮਾਇਆ ਦਾ ਮਾਣ ਨਾ ਕਰ, ਸਰੀਰ ਦਾ ਮਾਣ, ਜੋਰ ਦਾ ਮਾਣ, ਭਾਈਆਂ ਦਾ ਮਾਣ, ਬਾਹੂਬਲ ਦਾ ਮਾਣ ਨਹੀਂ ਛੱਡਦੇ, ਉਹਦਾ ਮਾਣ ਕਰ, ਮਾਣ ਪ੍ਰਭ, ਜਾਣ ਮਾਣ ਪ੍ਰਭ,
ਦੂਸਰ ਮਰੇ ਨਾ ਆਨਾਨਾ,
ਦੂਸਰ ਮਰੇ ਨਾ ਆਨਾਨਾ,
ਮਨੇ ਮਨੇ ਨਾ ਆਨਾਨਾ,
ਦੂਜਾ ਮਾਣ ਤੇਰੇ ਮਨ ਚ ਨਹੀਂ ਆਉਣਾ ਚਾਹੀਦਾ, ਹੋਰ ਕਿਸੇ ਚੀਜ਼ ਦਾ ਹੰਕਾਰ ਤੇਰੇ ਮਨ ਦੇ ਵਿੱਚ ਨਹੀਂ ਆਉਣਾ ਚਾਹੀਦਾ, ਮਾਣ ਕਰ ਤਾਂ ਸੱਚ ਤੇ ਮਾਣ ਕਰ, ਕੱਲਾ ਮਾਣ ਸੱਚ ਤੇ, ਸੱਚ ਤੇ ਮਾਣ ਕਰੇਗਾ ਹੰਕਾਰ ਨਹੀਂ ਆ ਸਕਦਾ, ਕਿਉਂ ਹੰਕਾਰ ਦਾ ਸੱਚ ਨਾਲ ਵਿਰੋਧ ਹੈ, ਜੇ ਨਾਮ ਤੇ ਆਪਾਂ ਮਾਣ ਕਰੀਏ ਤਾਂ ਹੰਕਾਰ ਨਹੀਂ ਹੁੰਦਾ, ਕਿਉਂਕਿ ਹਉਮੈ ਨਾਮੈ ਨਾਲ ਵਿਰੋਧ ਹੈ, ਸਾਰੇ ਮਾਣ ਹੰਕਾਰ ਪੈਦਾ ਹੋ ਜਾਂਦੇ ਨੇ, ਕਰ ਦਿੰਦੇ ਨੇ, ਨਾਮ ਦਾ ਮਾਣ ਹੰਕਾਰ ਉਦੋਂ ਹੰਕਾਰ ਵਾਲੇ ਵਿਹੜੇ ਤਾਂ ਵੜਦਾ ਹੀ ਨਹੀਂ ਹੋ ਜਾ ਕੇ, ਜਾਂ ਨਾਮ ਹੰਕਾਰ ਦੇ ਵਿਹੜੇ ਨਹੀਂ ਵੜਦਾ ਤਾਂ ਹੰਕਾਰ ਨਾਮ ਦੇ ਵਿਹੜੇ ਵੀ ਨਹੀਂ ਵੜਦਾ,
ਮਾਣ ਕਰੋ ਦੁੱਧ ਉੱਪਰੇ,
ਹਾਂ ਇਹ ਇੱਕ ਨਵੀਂ ਗੱਲ ਹੈ, ਜਦ ਉਹਨਾਂ ਨੇ ਕਿਹਾ ਲੋਗਾ ਮੈਂ ਪ੍ਰੇਮ ਰਸ ਪਾਇਆ ਤਾਂ ਹੰਕਾਰ ਹੋ ਗਿਆ, ਮਾਣ ਕੀਤਾ ਹਾਂ ਕਰ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਕਿ ਹੰਕਾਰ ਹੋ ਗਿਆ, ਹੰਕਾਰ ਦਾ ਵਿਹੜਾ ਵੀ ਨਹੀਂ ਵੜਦਾ ਹੈ, ਸੱਚ ਦੇ ਵਿਹੜੇ ਹੰਕਾਰ ਨਹੀਂ ਆਉਂਦਾ ਹੁੰਦਾ, ਸੱਚ ਜੋ ਮਰਜ਼ੀ ਕਹੇ ਹੰਕਾਰ ਨਹੀਂ ਆ ਸਕਦਾ, ਹੰਕਾਰ ਤਾਂ ਹੰਕਾਰ ਤਾਂ ਇਹਨੂੰ ਝਾਕਦਾ ਵੀ ਨਹੀਂ ਹੈ, ਹੰਕਾਰ ਝਾਕਦਾ ਉਧਰ ਨੂੰ ਇਹਨੂੰ ਭਰਮ ਝਾਕੇ, ਪਹਿਲਾਂ ਭਰਮ ਜਿੱਥੇ ਚਲਿਆ ਜਾਵੇ, ਭਰਮ ਦਾ ਜਿੱਥੇ ਕਬਜ਼ਾ ਹੋ ਜਾਵੇ ਉੱਥੇ ਹੰਕਾਰ ਆ ਕੇ ਖੜਦਾ, ਹਨੇਰੇ ਚ ਖੜਦਾ ਹੰਕਾਰ, ਚਾਨਣ ਚ ਨਹੀਂ ਖੜਦਾ, ਇਹ ਕਾਮ ਕ੍ਰੋਧ ਲੋਭ ਮੋਹ ਕਾਹ ਹਨੇਰੇ, ਚੋਰ ਹਨੇਰੇ ਚ ਜਾਂਦਾ ਚਾਨਣ ਜਾਂਦਾ, ਇਹ ਤਾਂ ਸਾਰੇ ਚੋਰ ਨੇ ਹਨੇਰੇ ਚ ਕੰਮ ਕਰਦੇ ਨੇ, ਪਹਿਲਾਂ ਭਰਮ ਹੈ ਜਿੱਥੇ ਉੱਥੇ ਇਹ ਜਾਂਦੇ ਨੇ, ਹੰਕਾਰ ਵੀ ਉੱਥੇ ਜਾਂਦਾ, ਕ੍ਰੋਧ ਕਾਮ ਸਾਰੇ ਉੱਥੇ ਹੀ ਜਾਂਦੇ ਨੇ, ਉੱਥੇ ਚਾਨਣ ਹੈ, ਸੂਰਜ ਹੈ ਜਿੱਥੇ ਨਾਮ ਹੈ ਉੱਥੇ ਕਦੋਂ ਜਾਂਦੇ ਨੇ, ਕਿ ਉਹ ਭਰਮ ਨਹੀਂ ਜਾਗਦਾ, ਉਧਰ ਨੂੰ ਭਰਮ ਨਹੀਂ ਜਾਗਦਾ, ਇਹ ਇੱਕ ਬਹੁਤ ਬਰੀਕ ਪੁਆਇੰਟ ਹੈ, ਬਰੀਕ ਪੁਆਇੰਟ, ਜੇ ਕੋਈ ਕਹਿ ਲੈਣਾ ਹੰਕਾਰ ਹੈ ਉਹਨੂੰ ਪੁੱਛਿਆ ਵੀ ਜਿੱਥੇ ਨਾਮ ਹੈ ਤੇ ਹੰਕਾਰ ਹੁੰਦਾ, ਹੋਵੇ ਨਾਵਾਂ ਨਾਲ ਵਿਰੋਧ ਹੈ, ਨਾਮ ਨਾਲ ਤਾਂ ਉਹਦਾ ਵਿਰੋਧ ਹੈ, ਜਿੱਥੇ ਨਾਮ ਜਿੱਥੇ ਹੰਕਾਰ ਹੈ ਤੇ ਨਾਮ ਬਣੀ ਜਾਂਦਾ, ਇਹ ਵੀ ਗੱਲ ਹੈ, ਭਾਵੇਂ ਨਾਮ ਸ਼ਕਤੀਸ਼ਾਲੀ ਨਹੀਂ ਜਾਂਦਾ, ਕਿਉਂਕਿ ਜਿਹਨੂੰ ਲੋੜ ਹੈ ਨਾਮ ਦੀ ਉਹਨੇ ਹੰਕਾਰ ਕਿਉਂ ਰੱਖਿਆ ਆਪਣੇ ਘਰ ਵਿੱਚ, ਵਿਰੋਧੀ ਕਹਿੰਦਾ ਮੈਂ ਕਿਉਂ ਆਵਾਂ,
ਚੰਦਨ ਵਾਸ ਭਏ ਮਨ ਵਾਸਨ ਤਿਆਗ ਘਟਿਓ ਅਭਿਮਾਨ ਆਨਾ,
ਚੰਦਨ ਵਾਸ
ਭਏ ਮਨ ਵਾਸਨ,
ਭਏ ਮਨ ਵਾਸਨ, ਹੁਣ ਮਨ ਦੀ ਵਾਸਨਾ ਕਿਹੋ ਜਿਹੀ ਹੋਗੀ, ਮਨ ਦੀ ਸਮੈਲ ਕਿਹੋ ਜਿਹੀ ਹੋਗੀ, ਚੰਦਨ ਵਰਗੀ ਹੋਗੀ, ਜੈ ਜਾ ਹਰ ਹੈ ਹਰ ਚੰਦਨ ਸੀ ਉਹ ਜਿਹੀ ਸਮੈਲ ਮਨ ਚ ਹੋਗੀ, ਚੰਦਨ ਵਰਗੀ ਖੁਸ਼ਬੂ ਹੋਗੀ ਮਨ ਦੇ ਵਿੱਚ, ਬਦਬੂ ਜਾਂਦੀ ਰਹੀ ਇਹਦੀ, ਉਹ ਵੀ ਚੰਦਨ ਹੋ ਰਿਹਾ ਬਸੇ ਜੋ ਚੰਦਨ
ਪਾਸ
ਪਾਸ,
ਤਿਆਗ ਘਟਿਓ ਅਭਿਮਾਨ ਆਨਾ,
ਅਭਿਮਾਨ ਖਤਮ ਹੋ ਗਿਆ, ਉਹ ਅਭਿਮਾਨ ਦੀ ਸਮੈਲ ਸੀ ਪਹਿਲਾਂ, ਉਹ ਹਿੰਗ ਦੀ ਸਮੈਲ, ਅਭਿਮਾਨ ਦੀ ਸਮੈਲ ਕੀ ਹੁੰਦੀ ਹੈ, ਹਿੰਗ ਦੀ, ਹੰਕਾਰ ਦੀ ਕਹਿ ਜੀ ਸਮੈਲ ਹੈ, ਹਿੰਗ ਦੀ ਹੁੰਦੀ ਹੈ, ਰਹਿ ਜੋ ਵਿਹੜੀ ਹਿੰਗ ਕੀ ਗਈ ਕਧੂਰੀ ਗੰਧ, ਕਸਤੂਰੀ ਦੀ ਗੰਧ ਨੂੰ ਵੀ ਹਿੰਗ ਨਹੀਂ ਆਉਣ ਦਿੰਦੀ ਬਾਹਰ, ਚੰਦਨ ਦੀ ਵਾਸ਼ਨਾ ਕੁਛ ਵੀ ਨਹੀਂ ਹੁੰਦੀ ਕਸਤੂਰੀ ਦੇ ਮੁਕਾਬਲੇ ਚ, ਉਹ ਕਹਿੰਦੇ ਕਸਤੂਰੀ ਦੀ ਵੀ ਸਮੈਲ ਨੂੰ ਹਿੰਗ ਰੋਕ ਦਿੰਦੀ ਹੈ ਜੇ ਹਿੰਗ ਚੜ੍ਹਦੀ ਹੈ ਉੱਤੇ, ਹੰਕਾਰ ਹਿੰਗ ਹੈ, ਨਾਮ ਕਸਤੂਰੀ ਹੈ, ਬਹੁਤ ਤੇਜ਼ ਸਮੈਲ ਹੁੰਦੀ ਹੈ ਕਸਤੂਰੀ ਦੀ।